ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਨਾਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋਏ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਨਾਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋਏ ਗੁਰਮਤ ਮਤ ਅਚਲ ਹੈ ਚਲਾਏ ਨਾ ਸਕੈ ਕੋਏ ਭਗਤਾਂ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਮਨਮੁਖ ਮੁੱਲੋਂ ਭੁਲਾਏ ਹਨ ਵਿੱਚ ਲਭ ਲੋਭ ਅਹੰਕਾਰ ਝਗੜਾ ਕਰਦਿਆਂ ਅਨ ਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਸੁਧ ਮਤ ਕਰਤੈ ਹਿਰ ਲਈ ਬੋਲਣ ਸਭ ਵਿਕਾਰ ਦਿੱਤੈ ਕਿਤੇ ਨਾ ਸੰਤੋਖੀਅਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨ ਮੁੱਖਾਂ ਨਾਲੋਂ ਟੁੱਟੀਆ ਭਲੀ ਜਿਨਾ ਮਾਇਆ ਮੋਹ ਪਿਆਰ ਮਹੱਲਾ ਤੀਜਾ ਤਿੰਨ ਭਾਉ ਸੰਸਾਰ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ ਤੁਰ ਤਿੰਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ ਮਿਲ ਪ੍ਰੀਤਮ ਸੁਖ ਪਾਇਆ ਸੱਚੈ ਸ਼ਬਦ ਵਿਚਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣ ਹਾਰ ਪੌੜੇ ਜੀ ਜੰਤ ਸਭ ਤੇਰਿਆ ਤੂੰ ਸਭ ਨਾਰਾਸ ਜਿਸ ਨੂੰ ਤੂੰ ਦੇਹ ਤਿਸ ਸਭ ਕਿਛ ਮਿਲੈ ਕੋਈ ਹੋਰ ਸਰੀਕ ਨਾਹੀਂ ਤੁਧ ਪਾਸ ਤੂੰ ਇੱਕੋ ਦਾਤਾ ਸਭ ਸਦਾ ਹਰ ਪਹਿ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲੈ ਸੋ ਜਨ ਸਾਬਾਸ ਸਭ ਤੇਰਾ ਚੋਜ ਵਰਤਦਾ दुख सुख तुद पास जिस दी तुद पावे तिस दी तो मन लहे सो जन सा बास सब तेरा चोज वरतदा दुख सुख तुद पास वाहिगुरु जी का खालसा वाहिगुरु जी की फतेह।
एक ओंकार सतनाम कर्ता पुरख निरपो निर्वैर अकाल मूरत अजूनी सैभं गुर प्रसाद बेशुमार अथाह अगणित अतुल ज्यों बुलावो त्यों नानक दास बोले। गुरु सवारे खालसा जी वाहे गुरु जी का खालसा वाहे गुरु जी की फतेह। आप जी वडभागे हो जो चौथे पातशाह सोडी सुल्तान तन तन रामदास गुर जिन सिरिया तिने सवारे आ पूरी होई करामात आप सिरजन हारे तारे आ सिखी अते संगती पार ब्रह्म कर नमस्कारिया। इना वडियाइयां दे मालक चौथे पातशाह गुरु रामदास महाराज जी दे पवित्र अस्थान श्री हरिमंदर साहब दरबार साहब जी दे दर्शन दीदार करदिआं अमृत सरोवर दे इशनान करदिआं गुरु की बाणी दा जस सरवण करदिआं गायन करदिआं अज अमृत वेले तो अपने जीवन नूं शरसार करना कीता है। इस पावन दरबार दे नियम अनुसार गुरुद्वारा मंजी साहब तो जो पोथी परमेश्वर के थान विचों अज सतगुरु जी ने सानू आवाजा बख्शिया है पावन श्री मुख वाक उसकी विचार का समा है। जितना समा सतगुरु जी ने सानू होर बख्शे है इस समय नू सफलाउन दा जतन करिए अपनियां मन बिरतियां एकागर करो रसना पवित्र कर दे एक वार सारे उचारण करो जी सतनाम वाहे गुरु जी। अज दा पावन श्री मुख वाक जो बिहागड़े की वार अंदर ये बाणी चौथे पातशाह की उच्चारण की है और इस दे नाल जो दर्ज दो श्लोक ने उन्हां दे उच्चारण करता तीसरे पातशाह गुरु अमरदास महाराज हैं और ये पावन शब्द धन श्री गुरु ग्रंथ साहिब पातशाह महाराज जी दे 548 अंग ते दर्ज है। जो शब्द का काव्य स्वरूप है वो वार है, वार चौथे पातशाह दी है और वार हमेशा पौड़ी नूं कहंदे ने। तो जो उपदेश सतगुरु जी सानू पौड़ी दे विच बख्शदे ने उस सिद्धांत नूं, उस ज्ञान नूं, उस शिक्षा नूं होर दृढ़ कराउण वास्ते गुरु अर्जन देव पिता महाराज ने साढ़े ते एक कृपा की कि इहदे नाल दो श्लोक होर दर्ज कर दिते। तो शब्द की जो आरंभता है श्लोक महला तीजा, नानक ज्ञानी जग जीता। अज इस पावन श्री मुख वाक राही बहुत सारे शब्दों के अर्थ भी सानू स्पष्ट होणगे। जिहड़े शब्द है ते साडी रोज की जिंदगी विच बोले जाण वाले ने पर उन्हां दे अर्थ भी साडी अपनी मत मुताबक ने जां अपने विहार दे मुताबक ने। सो आओ, समय दी अपनी सीमा है, शब्द दा मूल पाठ सरवण करदिआं नाल नाल जो पावन उपदेश है आपां उसनूं दृढ़ करिए। हाँ जी,
सतनाम श्री वाहिगुरु साहिब जी। सलोक महला तीजा, नानक ज्ञानी जग जीता, जग जीता सब कोए।
इत्थे जो पहला शब्द नानक है वह गुरु अमरदास महाराज जी ने अपने वास्ते वरते है और गुरबाणी दे विच इस नानक पद की जिहड़ी बार बार वरतों आउंदी है ये साढ़े कोले सब तो वड्डा प्रमाण है। ये सब तो वड्डा साढ़े कोल इस गल का सबूत है कि दसो ही गुरु साहिबान इको जोत होए ने, इको जुगत दे वारस ते अधिकारी होए ने। भावें काया पलटदी रही, शरीर बदलते रहे पर सिद्धांत विचार ज्ञान इहदे विच कदे भी कोई तब्दीली नहीं आई। तो गुरु अमरदास महाराज वड्डे सतगुरां दा नाम दर्ज करके अपने निज नूं संबोधन होके कहंदे ने नानक ज्ञानी जग जीता। ज्ञानी वो है जिसने जगत नूं जितया। असी ज्ञानी उन्हों कहने जिन्हें किसी यूनिवर्सिटी तो एक डिग्री ली हो, वारिशा पढ़िया हो, हीर रांझा पढ़ी हो। दुनियावी विद्या तो मैं कटाक्ष करा, यह मैनू हक नहीं है, पर केवल असी उस पद के संदर्भ दे विच असी इहदे अर्थ करांगे तो ठीक नहीं है। सतगुरु की बाणी की जदों असी व्याख्या सुननी है, क्योंकि साढ़े नाल अज भी अन्याय हो रहा है, पहला भी होया है, ਸਾਡੇ ਆਪਣੇ ਹੀ ਪ੍ਰਚਾਰਕ ਸਾਡੇ ਆਪਣੇ ਹੀ ਵਿਆਖਿਆ ਕਰਨ ਵਾਲਿਆਂ ਨੇ ਸਮੇਂ ਸਮੇਂ ਬਾਣੀ ਨੂੰ ਸਿੱਠਣੀਆਂ ਬਣਾ ਬਣਾ ਕੇ ਮਿਹਣੇ ਬਣਾ ਬਣਾ ਕੇ ਤਾਨੇ ਬਣਾ ਬਣਾ ਕੇ ਇਵੇਂ ਤਾਂ ਦੁਨੀਆ ਕਿਸੇ ਦੂਸਰੇ ਨੂੰ ਡਾਂਗ ਸੋਟਾ ਨਹੀਂ ਮਾਰਦੀ ਜਿਵੇਂ ਅਸੀਂ ਸ਼ਬਦ ਮਾਰ ਦਿੰਦੇ ਹਾਂ। ਇਸੇ ਕਰਕੇ ਜਿਹੜੇ ਅਨਮਤੀ ਲੋਕ ਸਨ ਉਹਨਾਂ ਨੇ ਸਾਡੇ ਪ੍ਰਤੀ ਬੜੇ ਮੁਹਾਵਰੇ ਵੀ ਬਣਾ ਲਏ, ਕਿਉਂਕਿ ਅਸੀਂ ਕਿਤੇ ਨਾ ਕਿਤੇ ਚੇਤ ਅਚੇਤ ਇਹ ਗੁਸਤਾਖੀ ਕੀਤੀ ਹੈ ਔਰ ਅਜੇ ਵੀ ਕਰਨ ਤੋਂ ਰੁਕਦੇ ਨਹੀਂ। ਅਸੀਂ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਨੂੰ ਸੰਬੋਧਨ ਹੋ ਕੇ ਕਹਿੰਦੇ ਸਨ ਕਿ ਮਰਦਾਨਿਆਂ ਬਾਣੀ ਆਈ ਹੈ ਰਬਾਬ ਛੇੜ, ਕਾਈ ਸਿਫਤ ਨਿਰੰਕਾਰ ਦੀ ਕਰੀਏ, ਹੁਣ ਇਸ ਤੋਂ ਵੱਡਾ ਹੋਰ ਸਾਨੂੰ ਕੀ ਉਪਦੇਸ਼ ਹੋਣਾ ਚਾਹੀਦਾ ਕਿ ਆਪਣੇ ਵਿਰੋਧੀਆਂ ਨੂੰ ਆਪਣੇ ਉਹਨਾਂ ਵੀਰਾਂ ਨੂੰ ਭੈਣਾਂ ਨੂੰ ਜਿਨ੍ਹਾਂ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਇੱਜ਼ਤ ਮਾਣ ਸਨਮਾਨ ਨਾ ਹੋਵੇ ਅਸੀਂ ਉਹਨਾਂ ਨੂੰ ਸ਼ਲੋਕ ਪੜ੍ਹ ਪੜ੍ਹ ਕੇ ਸੁਣਾਈਏ, ਇਹ ਗੁਰਬਾਣੀ ਦਾ ਅਪਮਾਨ ਹੈ, ਇਹ ਗੁਰਬਾਣੀ ਦਾ ਅਨਾਦਰ ਹੈ। ਸੋ ਇਸ ਪੱਖ ਤੋਂ ਵੀ ਸੁਚੇਤ ਹੋਣ ਦੀ ਲੋੜ ਹੈ। ਸਤਿਗੁਰੂ ਜੀ ਨੇ ਸਾਨੂੰ ਬਾਰ ਬਾਰ ਇਹ ਗੱਲ ਸਮਝਾਈ ਹੈ, ਗਿਆਨੀ ਦਾ ਅਰਥ ਹੈ ਗਿਆਨਵਾਨ। ਧਰਮ ਦੀ ਦੁਨੀਆ ਦੇ ਵਿੱਚ ਗਿਆਨਵਾਨ ਮਨੁੱਖ ਉਹ ਹੈ ਜਿਹਨੇ ਜਗਤ ਨੂੰ ਜਿੱਤ ਲਿਆ, ਭਾਵ ਇਸ ਜਗਤ ਦੇ ਵਿੱਚ ਮੋਹ ਪਿਆਰ ਹੈ, ਜਿਹੜਾ ਮੋਹ ਪਿਆਰ ਨੂੰ ਜਿੱਤ ਗਿਆ ਅਸਲ ਵਿੱਚ ਉਹ ਗਿਆਨੀ ਹੈ। ਜਿਵੇਂ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਕਿ ਗਿਆਨੀ ਮਨੁੱਖ ਉਹ ਹੈ ਜਿਹੜਾ ਕਦੇ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ, ਨਾ ਕਿਸੇ ਨੂੰ ਡਰ ਦਿੰਦਾ, ਨਾ ਕਿਸੇ ਦਾ ਡਰ ਮੰਨਦਾ। ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਣ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਣ। ਹੁਣ ਦੂਜਿਆਂ ਨੂੰ ਦਬਕੇ ਮਾਰਨ ਵਾਲਾ ਵੀ ਅਸੀਂ ਕਹਿੰਦੇ ਜੀ ਗਿਆਨੀ ਹੈ ਜੀ, ਪਰ ਅੱਜ ਹੋਏ ਹੋ ਕੁਛ ਹੀ ਰਿਹਾ। ਜਦੋਂ ਕੋਈ ਮਨੁੱਖ ਦਬਕੇ ਮਾਰਦਾ ਇਹ ਚੇਤਾ ਰੱਖਣਾ ਚਾਹੀਦਾ ਕਿ ਜਿਹੇ ਕਰਮ ਕਮਾਏ ਤਿਹਾ ਹੋਏ ਸੀ, ਨਾਲ ਦੀ ਨਾਲ ਉਹਦੀ ਪਹਿਚਾਣ ਉਹਦੀ ਪਦ ਪਦਵੀ ਬਦਲਦੀ ਤੁਰੀ ਜਾਏਗੀ। ਇੱਕੋ ਹੀ ਆਦਮੀ ਹੈ, ਜਦੋਂ ਉਹ ਪਿਤਾ ਜੀ ਕਹਿੰਦਾ ਤਾਂ ਬੱਚਾ, ਜਦੋਂ ਉਹਨੂੰ ਕੋਈ ਪਿਤਾ ਜੀ ਕਹਿਣ ਲੱਗ ਜਾਏ ਤਾਂ ਉਹ ਫਿਰ ਬਾਪ ਹੈ। ਹੁਣ ਉਦੋਂ ਵੀ ਕਹੀ ਜਾਵੇ ਨਹੀਂ ਕਾਕਾ ਮੈਂ ਤਾਂ ਤੇਰਾ ਪੁੱਤਰ ਹਾਂ ਕਿ ਆਪਾਂ ਇਸ ਗੱਲ ਨੂੰ ਮੰਨਾਂਗੇ। ਜਿਵੇਂ ਜਿਵੇਂ ਸਾਡੀ ਅਵਸਥਾ ਬਦਲਦੀ ਹੈ ਉਵੇਂ ਉਵੇਂ ਸਾਡੇ ਪ੍ਰਤੀ ਪਦ ਬਦਲਦੇ ਨੇ, ਨਾਮ ਬਦਲਦੇ ਨੇ। ਤਾਂ ਸਤਿਗੁਰੂ ਜੀ ਸਮਝਾਉਂਦੇ ਨੇ ਜਗ ਜੀਤਾ ਸਭ ਕੋਏ, ਨਹੀਂ ਤਾਂ ਭਾਈ ਇਹ ਜਿਹੜਾ ਜਗਤ ਦਾ ਮੋਹ ਪਿਆਰ ਹੈ ਇਹਨੇ ਸਭ ਨੂੰ ਜਿੱਤਿਆ ਹੈ। ਇਸ ਨੂੰ ਜਿੱਤਣ ਵਾਲਾ ਹੀ ਕੇਵਲ ਅਤੇ ਕੇਵਲ ਗਿਆਨੀ ਹੈ, ਜਿਹਨੂੰ ਗੁਰਮਤ ਦਾ ਗਿਆਨ, ਜਿਹਨੂੰ ਧਰਮ ਦਾ ਗਿਆਨ, ਜਿਹਨੂੰ ਪਰਮਾਰਥ ਦਾ ਗਿਆਨ, ਜਿਹਨੂੰ ਰੱਬ ਦੇ ਘਰ ਦਾ ਗਿਆਨ ਪ੍ਰਾਪਤ ਹੋਇਆ ਹੈ। ਹਾਂਜੀ,
ਨਾਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋਏ।
ਹੁਣ ਉਸ ਗਿਆਨੀ ਕੋਲ ਗਿਆਨ ਕਿਹੜਾ ਹੈ? ਉਸ ਗਿਆਨੀ ਦੇ ਕੋਲ ਗਿਆਨ ਸਮਰੱਥ ਰਾਮਦਾਸ ਵਾਲਾ ਨਹੀਂ ਕਿ ਉਹ ਕਈ ਊਠ ਕਈ ਗੱਡੇ ਪੋਥੀਆਂ ਦੇ ਗ੍ਰੰਥਾਂ ਦੇ ਲੱਦ ਕੇ ਤੁਰ ਪਵੇ, ਢੰਡੋਰੇ ਫਰਾਉਣੇ ਸ਼ੁਰੂ ਕਰ ਦੇਵੇ, ਮਰਿਆਦੀਆਂ ਕਰਾਉਣੀਆਂ ਸ਼ੁਰੂ ਕਰ ਦੇਵੇ, ਅਨਾਊਂਸਮੈਂਟਾਂ ਕਰਨੀਆਂ ਸ਼ੁਰੂ ਕਰ ਦੇਵੇ ਕਿ ਆਓ ਜੀ ਮੇਰੇ ਨਾਲ ਬਹਿ ਕੇ ਬਹਿਸ ਮਵਾਸਾ ਕਰੋ, ਤੁਸੀਂ ਜਿੱਤ ਜਾਓ, ਮੇਰੇ ਗ੍ਰੰਥ ਲੈ ਜਾਓ, ਮੈਂ ਜਿੱਤ ਗਿਆ ਮੈਂ ਤੁਹਾਡੇ ਗ੍ਰੰਥ ਲੈ ਲਵਾਂਗਾ। ਹੰਕਾਰ ਨੂੰ ਵਧਾਉਣਾ, ਹੰਕਾਰ ਨੂੰ ਵਧਾਉਣ ਦੇ ਰਸਤੇ 'ਤੇ ਤੁਰਨਾ, ਇਹ ਧਰਮ ਦੀ ਦੁਨੀਆ ਦੇ ਵਿੱਚ ਗਿਆਨੀ ਪਦ ਦਾ ਇਹ ਅਰਥ ਨਹੀਂ ਹੈ। ਸਤਿਗੁਰੂ ਜੀ ਸਮਝਾਉਂਦੇ ਨੇ ਇਸ ਦਾ ਅਰਥ ਇਹ ਹੈ ਕਿ ਨਾਮੇ ਕਾਰਜ ਸਿੱਧ ਹੈ। ਗਿਆਨੀ ਨੂੰ ਇੱਕ ਗੱਲ ਸਮਝ ਆ ਗਈ ਕਿ ਕੰਮ ਨਾਮ ਨੇ ਕਰਨਾ ਹੈ, ਬੰਦਿਆਂ ਨੇ ਨਹੀਂ ਕਰਨਾ। ਮਤ ਤੂੰ ਬੰਦੇ ਇਕੱਠੇ ਕਰਦਾ ਰਵੇਂ,
ਕੰਮ ਪੈਸੇ ਨੇ ਵੀ ਨਹੀਂ ਕਰਨਾ, ਮਤ ਤੂੰ ਦੌਲਤ ਇਕੱਠੀ ਕਰਦਾ ਰਵੇ। ਸਿਕੰਦਰ ਵਰਗਿਆਂ ਨੇ ਕਿੰਨੀ ਦੌਲਤ ਇਕੱਠੀ ਕੀਤੀ, ਮੇਰੇ ਵਰਗੇ ਅੱਜ ਵੀ ਲੋਕ ਹੀ ਇਕੱਠੇ ਕਰੀ ਜਾਂਦੇ ਨੇ ਵੀ ਮੇਰੇ ਨਾਲ ਇੰਨੇ ਬੰਦੇ ਨੇ ਜੀ, ਉਹ ਮੇਰੇ ਨਾਲ ਇੰਨੇ ਲੋਕ ਆ ਗਏ ਨੇ ਜੀ। ਪਰ ਗਿਆਨੀ ਨੂੰ ਇਸ ਗੱਲ ਦਾ ਪਤਾ ਹੈ ਕਿ ਕਾਰਜ ਕਰਨ ਵਾਲਾ ਕਰਤਾ ਪੁਰਖ ਜਿਹੜਾ ਹੈ ਉਹ ਕੇਵਲ ਇੱਕੋ ਹੀ ਹੈ, ਕਰਨ ਕਰਾਉਣ ਵਾਲਾ ਕੇਵਲ ਇੱਕ ਹੀ ਹੈ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਪਰਮਾਤਮਾ ਹੋਣਾ ਤੇ ਉਹ ਹੈ ਜੋ ਤੂੰ ਕਰਨਾ, ਬੰਦਿਆਂ ਦੇ ਕੀਤਿਆਂ ਥੋੜਾ ਹੁੰਦਾ, ਬੰਦਿਆਂ ਦੇ ਕੀਤਿਆਂ ਹੁੰਦਾ ਤੇ ਜਿਨ੍ਹਾਂ ਦੇ ਕੋਲ ਮੈਜੋਰਿਟੀ ਹੁੰਦੀ ਹੈ, ਜਿਨ੍ਹਾਂ ਦੇ ਕੋਲ ਬਹੁ ਗਿਣਤੀ ਹੁੰਦੀ ਹੈ, ਉਹਨਾਂ ਦੇ ਮੁਤਾਬਕ ਸੂਰਜ ਚੜ੍ਹਨਾ ਤੇ ਡੁੱਬਣਾ ਸ਼ੁਰੂ ਹੋ ਜਾਏ, ਉਹਨਾਂ ਦੇ ਮੁਤਾਬਕ ਮੀਂਹ ਪੈਣਾ ਸ਼ੁਰੂ ਹੋ ਜਾਏ, ਉਹਨਾਂ ਦੇ ਮੁਤਾਬਕ ਧੁੱਪ ਨਿਕਲਣੀ ਸ਼ੁਰੂ ਹੋ ਜਾਏ, ਉਹਨਾਂ ਦੇ ਮੁਤਾਬਕ ਇਹ ਦੁਨੀਆਂ ਦਾ ਹਰ ਵਿਹਾਰ ਚੱਲਣਾ ਸ਼ੁਰੂ ਹੋ ਜਾਏ। ਪਰ ਐਸਾ ਨਹੀਂ ਹੁੰਦਾ, ਅਖੀਰ ਸੱਚ ਇਹ ਹੀ ਹੈ ਕਿ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਗਿਆਨੀ ਨੂੰ ਇਸ ਗੱਲ ਦਾ ਗਿਆਨ ਹੈ ਕਿ ਨਾਮੇ ਕਾਰਜ ਸਿੱਧ ਹੈ, ਕਿਉਂਕਿ ਨਾਮੇ ਹੀ ਤੇ ਸਭ ਕੁਛ ਹੋਆ, ਸਾਰਾ ਕੁਛ ਨਾਮ ਤੋਂ ਹੋਇਆ। ਇਹ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਇਹ ਸਾਰਾ ਕੁਝ ਨਾਮ ਤੋਂ ਉਤਪਤ, ਸਾਰੀ ਉਤਪਤੀ ਨਾਮ ਤੋਂ ਹੋਈ ਹੈ। ਇਹ ਸਭ ਨਾਵੇਂ ਕੀ ਵਡਿਆਈ, ਸਾਰੀ ਸ਼ੋਭਾ, ਇਹ ਸਾਰਾ ਸੰਸਾਰ ਦਾ ਵਰਤਾਰਾ ਇਹ ਭਾਈ ਨਾਮ ਤੋਂ ਹੈ। ਇਸ ਕਰਕੇ ਸਹਿਜੇ ਹੋਏ ਸੋ ਹੋਏ, ਉਸ ਮਾਲਕ ਦੀ ਰਜ਼ਾ ਭਾਣੇ ਦੇ ਵਿੱਚ ਇਹ ਸਭ ਸੰਸਾਰ ਦੇ ਵਿੱਚ ਹੁੰਦਾ ਅਤੇ ਵਰਤਦਾ। ਆਹ ਵੇਖ ਲਓ ਜੋ ਕੁਝ ਨੇਪਾਲ ਵਿੱਚ ਹੋਇਆ, ਨਾ ਕਿਸੇ ਗਿਆਨ ਵਿਗਿਆਨ ਨੇ ਦੱਸਿਆ ਵੀ ਭੁਚਾਲ ਆਉਣ ਲੱਗਾ ਭੱਜੋ ਬਈ, ਨਾ ਕਿਸੇ ਜੋਤਿਸ਼ੀ ਨੇ ਦੱਸਿਆ ਕਿ ਭੱਜੋ ਜੀ। ਜਿਹਦੇ ਦੋ ਚੀਜ਼ਾਂ ਦਾ ਅੱਜ ਸਭ ਤੋਂ ਵੱਡਾ ਬੋਲਬਾਲ ਹੈ, ਗਿਆਨੀ ਵਿਗਿਆਨੀ ਕਹਿੰਦੇ ਨੇ ਅਸੀਂ ਸਭ ਕੁਝ ਹਾਂ, ਜੋਤਿਸ਼ੀ ਕਹਿੰਦੇ ਨੇ ਜੀ ਅਸੀਂ ਸਭ ਕੁਝ ਹਾਂ। ਸਾਰੀ ਦੁਨੀਆ ਇਹਨਾਂ ਦੀ ਪਰਿਕਰਮਾ ਕਰਦੀ ਹੈ ਨਾ, ਕੋਈ ਵਿਰਲਾ ਗਿਆਨੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਦਾ, ਅਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰੇ ਉਹਨੂੰ ਪਤਾ ਹੈ ਕਿ ਭਾਈ ਸਹਿਜੇ ਹੋਏ ਸੋ ਹੋਏ, ਉਸ ਮਾਲਕ ਦੀ ਆਪਣੀ ਮੌਜ ਦੇ ਵਿੱਚ ਸਭ ਕੁਝ ਵਾਪਰਦਾ, ਸਭ ਕੁਝ ਵਾਪਰਨਾ ਹੈ, ਸਭ ਕੁਝ ਹੋਇਆ, ਸਭ ਕੁਝ ਹੋਣਾ ਹੈ। ਹਾਂਜੀ,
ਗੁਰ ਮਤ ਮਤ ਅਚਲ ਹੈ, ਚਲਾਈ ਨਾ ਸਕੈ ਕੋਈ।
ਗਿਆਨੀ ਦੇ ਕੋਲ ਗੁਰੂ ਦੀ ਮਤ ਹੈ, ਉਹ ਮਤ ਉਹਦੀ ਫਿਰ ਅਚਲ ਹੈ, ਬਿਲਕੁਲ ਟਿਕੀ ਹੋਈ ਹੈ, ਉਹ ਡੋਲਦੀ ਨਹੀਂ ਹੈ, ਕੋਈ ਦੁਨੀਆਂ ਦਾ ਪ੍ਰਭਾਵ ਉਹਨੂੰ ਡੁਲਾ ਨਹੀਂ ਸਕਦਾ। ਗਿਆਨੀ ਉਹਨੂੰ ਨਹੀਂ ਕਹਿੰਦੇ ਕਿ ਜਿਹੜਾ ਅੱਜ ਕੁਝ ਹੋਰ ਕਰੇ ਕੱਲ੍ਹ ਨੂੰ ਕੁਝ ਹੋਰ ਕਰਨਾ ਸ਼ੁਰੂ ਕਰ ਦੇਵੇ। ਦੁਨੀਆਂ ਆਪਣੇ ਬਿਆਨ ਬਦਲ ਸਕਦੀ ਹੈ, ਦੁਨੀਆਂ ਆਪਣੀਆਂ ਸਟੇਟਮੈਂਟਾਂ ਬਦਲ ਸਕਦੀ ਹੈ, ਦੁਨੀਆਂ ਆਪਣੇ ਢੰਗ ਤਰੀਕੇ ਬਦਲ ਸਕਦੀ ਹੈ। ਮੈਨੂੰ ਖਿਮਾ ਕਰਨਾ, ਗੁਰਮਤਿ ਦਾ ਤਰੀਕਾ ਅੱਜ ਵੀ ਉਹੀ ਹੈ ਜਿਹੜਾ ਅੱਜ ਤੋਂ 500 ਸਾਲ ਪਹਿਲਾਂ ਸੀ। ਬੜੇ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਜੀ ਸਮੇਂ ਨਾਲ ਬਦਲ ਜਾਂਦਾ, ਸਮੇਂ ਨਾਲ ਕੁਝ ਨਹੀਂ ਬਦਲਦਾ ਭਾਈ। ਕੀ ਅੱਜ ਤੱਕ ਪਰਮਾਤਮਾ ਬਦਲਿਆ? ਜੇ ਬਦਲ ਗਿਆ ਤਾਂ ਕਿਉਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ? ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਰੋਜ਼ ਕਹਿੰਦੇ ਹੋ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼। ਰੱਬ ਨੇ ਤਾਂ ਆਪਣਾ ਵੇਸ਼ ਨਹੀਂ ਬਦਲਿਆ, ਉਹੀ ਰੱਬ ਹੈ, ਉਹੀ ਧਰਤੀ ਹੈ, ਉਹੀ ਚੰਦਰਮਾ ਹੈ, ਉਹੀ ਸੂਰਜ ਹੈ, ਉਹੀ ਅਸੀਂ ਜੀਵ ਹਾਂ। ਅੱਜ ਵੀ ਉਹਦੇ ਹੁਕਮ ਦੇ ਵਿੱਚ ਅਸੀਂ ਆਉਂਦੇ ਹਾਂ, ਉਹਦੇ ਹੁਕਮ ਦੇ ਵਿੱਚ ਅਸੀਂ ਚਲੇ ਜਾਂਦੇ ਹਾਂ, ਸਾਰੀ ਕਾਰ ਕਿਰਤ ਸਾਡੀ ਉਹਦੇ ਹੁਕਮ ਦੇ ਵਿੱਚ ਵਰਤਦੀ ਹੈ। ਹਾਂਜੀ,
ਭਗਤਾਂ ਕਾ ਹਰ ਅੰਗੀਕਾਰ ਕਰੇ, ਕਾਰਜ ਸੁਹਾਵਾ ਹੋਏ।
ਇਹ ਗਿਆਨ ਗਿਆਨੀ ਕੋਲੇ ਹੈ, ਅੰਧ ਵਿਸ਼ਵਾਸੀ ਕੋਲੇ ਨਹੀਂ ਹੈ, ਕਰਮ ਕਾਂਡੀ ਕੋਲੇ ਨਹੀਂ ਹੈ, ਕਿਸੇ ਤਾਂਤਰਿਕ ਵਿੱਦਿਆ ਵਾਲੇ ਕੋਲ ਨਹੀਂ ਹੈ। ਭਗਤ ਦੇ ਪ੍ਰਤੀ ਗਿਆਨੀ ਨੂੰ ਇੱਕ ਗੱਲ ਦਾ ਗਿਆਨ ਹੈ ਕਿ ਭਗਤਾਂ ਕਾ ਹਰ ਅੰਗੀਕਾਰ ਕਰੇ, ਰੱਬ ਕਿਹਦੇ ਕਿਹਦੇ ਨੇੜੇ ਹੋ ਕੇ ਵਰਤਦਾ ਜਿਹੜਾ ਰੱਬ ਦਾ ਭਗਤ ਬਣ ਜਾਏ ਉਹਦੇ ਹਮੇਸ਼ਾ ਪਰਮਾਤਮਾ ਅੰਗ ਸੰਗ ਹੋ ਕੇ ਵਰਤਦਾ ਫਿਰ ਕੀ ਹੁੰਦਾ ਹੈ ਕਾਰਜ ਸੁਹਾਵਾ ਹੋਏ ਇਸ ਕਰਕੇ ਜਿਹੜੇ ਭਗਤਾਂ ਦੇ ਕਾਰਜ ਨੇ ਉਹ ਸੋਹਣੇ ਹੁੰਦੇ ਨੇ ਉਹਨਾਂ ਦੇ ਕਾਰਜ ਵਿਗੜਦੇ ਨਹੀਂ ਉਹਨਾਂ ਦੇ ਕਾਰਜਾਂ ਵਿੱਚ ਕਦੇ ਰੁਕਾਵਟਾਂ ਨਹੀਂ ਆਉਂਦੀਆਂ ਕਹੀ ਜਾਂਦੇ ਅਸੀਂ ਕਿ ਜੀ ਭਗਤਾਂ ਦੇ ਕੰਮ ਤਾਂ ਰੱਬ ਕਰਦਾ ਜੀ ਪੜ੍ਹੀ ਜਾਂਦੇ ਹਾਂ ਧੰਨੇ ਦੀਆਂ ਗਾਵਾਂ ਰੱਬ ਨੇ ਚਾਰੀਆਂ ਸੀ ਅਤੇ ਦੱਸੋ ਆਪਾਂ ਕੀ ਸਿੱਖਿਆ ਜੀ ਇੰਨੀ ਗੱਲ ਕਹਿਣ ਨਾਲ ਤਾਂ ਗੱਲ ਨਹੀਂ ਬਣੇਗੀ ਨਾ ਸਵਾਲ ਤਾਂ ਇਹਨੇ ਵੀ ਤੂੰ ਕਹੀ ਤਾਂ ਜਾਣਾ ਵੀ ਧੰਨੇ ਦੀਆਂ ਗਾਵਾਂ ਰੱਬ ਚਾਰਦਾ ਸੀ ਪਰ ਪੁੱਛੋ ਵੀ ਤੂੰ ਧੰਨਾ ਬਣਨਾ ਚਾਹੁੰਦਾ ਧੰਨੇ ਧੰਨ ਪਾਇਆ ਧਰਨੀ ਧਰ ਭਗਤ ਧੰਨੇ ਨੇ ਬਾਕੀ ਭਗਤਾਂ ਤੋਂ ਪ੍ਰੇਰਣਾ ਲਈ ਸੀ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਲਾ ਫਿਰ ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾਂ ਜੁਲਾਹਰਾ ਭਇਓ ਗੁਣੀ ਗਹੀਰਾ ਫਿਰ ਸਹਿਣ ਨਾਈ ਬੁੱਤ ਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਹੁਣ ਇਹ ਬਿੱਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ ਹੁਣ ਏਡੀ ਵੱਡੀ ਸਾਖੀ ਚੋਂ ਏਡੇ ਵੱਡੇ ਖਜ਼ਾਨੇ ਵਿੱਚੋਂ ਅਸੀਂ ਕੀ ਕਹਿੰਦੇ ਨਹੀਂ ਜੀ ਉਹਨੇ ਤੇ ਜੀ ਪੱਥਰ ਚੋਂ ਰੱਬ ਪਾ ਲਿਆ ਚਲੋ ਮੈਂ ਵੀ ਤੁਹਾਡੇ ਨਾਲ ਸਹਿਮਤ ਹੋ ਜਾਂਦਾ ਉਹਨੇ ਪੱਥਰ 'ਚ ਰੱਬ ਵੇਖਿਆ ਨਾ ਸਾਡੇ 'ਚੋਂ ਉੱਚੀ ਬਾਂਹ ਕਰਕੇ ਕਵੇ ਜਿਹਨੂੰ ਮਾਂ ਪਿਓ 'ਚੋਂ ਦਿਸਿਆ ਹੋਵੇ ਜਿਹਨੂੰ ਮਾਂ ਪਿਓ 'ਚੋਂ ਰੱਬ ਨਹੀਂ ਦਿਸਿਆ ਜਿਹਨੂੰ ਭੈਣਾਂ ਭਰਾਵਾਂ 'ਚੋਂ ਰੱਬ ਨਹੀਂ ਦਿਸਿਆ ਉਹਨੂੰ ਪੱਥਰ 'ਚੋਂ ਰੱਬ ਦਿਸ ਗਿਆ ਜਾਂ ਦਿਸ ਜਾਏਗਾ ਇਸ ਤੋਂ ਵੱਡਾ ਹੋਰ ਕੁਫਰ ਕੀ ਹੋ ਸਕਦਾ ਇਸ ਤੋਂ ਵੱਡਾ ਹੋਰ ਝੂਠ ਕੋਈ ਨਹੀਂ ਹੈ ਨਹੀਂ ਜੀ ਉਹਨੇ ਤਾਂ ਪੱਥਰ 'ਚੋਂ ਰੱਬ ਪਾ ਲਿਆ ਮੈਂ ਕਹਿੰਦਾ ਪਾ ਲਿਆ ਹੋਏਗਾ ਪੱਥਰਾਂ 'ਚ ਵੀ ਰੱਬ ਹੈਗਾ ਜੇ ਜਰੇ ਜਰੇ ਵਿੱਚ ਵਿਆਪਕ ਹੈ ਤਾਂ ਹੈਗਾ ਹਾਲਾਂਕਿ ਗੁਰਬਾਣੀ ਨਹੀਂ ਮੰਨਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਇਹ ਬਿੱਦ ਸੁਣ ਕੇ ਜਾਟਰੋ ਉੱਠ ਭਗਤੀ ਲੱਗ ਹੁਣ ਗੁਰੂ ਪੰਜਵੇਂ ਪਾਤਸ਼ਾਹ ਦਾ ਉਪਦੇਸ਼ ਛੱਡ ਕੇ ਅਸੀਂ ਫਿਰ ਕਹੀ ਜਾਂਦੇ ਜੀ ਉਹ ਜੀ ਰੱਬ ਨੇ ਧੰਨੇ ਨੇ ਪੱਥਰ 'ਚੋਂ ਰੱਬ ਪਾ ਲਿਆ ਪਰ ਪਤਾ ਕਰੋ ਵੀ ਜੇ ਉਹਨੂੰ ਪੱਥਰ 'ਚੋਂ ਦੀਦਾ ਸੀ ਤੁਹਾਨੂੰ ਕਿੱਥੇ ਕਿੱਥੇ ਦੀਦਾ ਸਾਨੂੰ ਦੀਦਾ ਕਿਤੇ ਸਾਨੂੰ ਕਿਤੇ ਵੀ ਨਹੀਂ ਦੀਦਾ ਆਪਣਿਆਂ ਦੇ ਵਿੱਚ ਵੀ ਸਾਨੂੰ ਕੇਵਲ ਮੋਹ ਮਮਤਾ ਦੀਦੀ ਹੈ ਰੱਬ ਨਹੀਂ ਦੀਦਾ ਤੋ ਇਸ ਕਰਕੇ ਇਹ ਅੰਧ ਵਿਸ਼ਵਾਸ ਨੂੰ ਢੋਣ ਦੀ ਲੋੜ ਨਹੀਂ ਭਗਤਾਂ ਦਾ ਅੰਗੀਕਾਰ ਵਾਹਿਗੁਰੂ ਕਰਦਾ ਇਸੇ ਕਰਕੇ ਭਗਤਾਂ ਦੇ ਕਾਰਜ ਸੋਹਣੇ ਹੁੰਦੇ ਨੇ ਉਹਨਾਂ ਦੇ ਕਦੇ ਕਾਰਜ ਰੁਕਦੇ ਨਹੀਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਹੁਣ ਹਰ ਘਰ ਦੇ ਵਿੱਚ ਜਦੋਂ ਕੋਈ ਸਮਾਗਮ ਹੁੰਦਾ ਘਰ ਦੇ ਕਹਿੰਦੇ ਗੁਰੂ ਕੇ ਕੀਰਤਨੇ ਉਹਨੇ ਸ਼ਬਦ ਜ਼ਰੂਰ ਪੜਿਓ ਪਰ ਇਹ ਵੀ ਤਾਂ ਪਤਾ ਕਰ ਲਓ ਵੀ ਪਿਛਲੇ ਬੰਨੇ ਸ਼ਰਾਬ ਦੀ ਭੱਠੀ ਤੇ ਨਹੀਂ ਲੱਗੀ ਰਿਸ਼ਤੇਦਾਰਾਂ ਨੂੰ ਸੁਣਾਉਣ ਲੱਗੇ ਹੋ ਵੀ ਅਸੀਂ ਸੰਤ ਹਾਂ ਸ਼ਬਦ ਪੜ੍ਹਾਉਣ ਦਾ ਅਰਥ ਹੀ ਇਹ ਹੁੰਦਾ ਕਿ ਸੰਤਾਂ ਕੇ ਕਾਰਜ ਆਪ ਖਲੋਆ ਵੀ ਅਸੀਂ ਸੰਤ ਅੱਜ ਰੱਬ ਨਾਈ ਬਣ ਕੇ ਸਾਡੇ ਘਰ ਆਏਗਾ ਅਤੇ ਸਾਡੇ ਕੰਮ ਕਰੇਗਾ ਦੇਖੋ ਵਿਸ਼ਵਾਸ ਬਹੁਤ ਵਧੀਆ ਇਸ ਤੋਂ ਘੱਟ ਗੱਲ ਬਣੇਗੀ ਵੀ ਨਹੀਂ ਪਰ ਬਸ਼ਰਤ ਅਸੀਂ ਸੰਤ ਹੋਈਏ ਅਸੀਂ ਭਗਤ ਹੋਈਏ ਗਿਆਨੀ ਨੂੰ ਇਸ ਗੱਲ ਦਾ ਗਿਆਨ ਹੈ ਕਿ ਭਗਤਾਂ ਦੇ ਕਾਰਜ ਸੋਹਣੇ ਹੁੰਦੇ ਨੇ ਭਗਤਾਂ ਦਾ ਅੰਗੀਕਾਰ ਪਰਮਾਤਮਾ ਆਪ ਕਰਦਾ ਗਿਆਨੀ ਉਹ ਹੈ ਜਿਹਦੀ ਮਤ ਅਟਲ ਹੈ ਅਚਲ ਹੈ ਉਹ ਕਦੇ ਡੋਲਦੀ ਨਹੀਂ ਸਾਡੀ ਮਤ ਨੂੰ ਤਾਂ ਹੁਣੇ ਇੱਥੇ ਕਥਾ ਸੁਣ ਕੇ ਬਾਹਰ ਨਿਕਲੋ ਕੋਈ ਕਹਿ ਦੇਵੇ ਜੀ ਉੱਧਰ ਘੰਟਾ ਘਰ ਵਾਲੇ ਪਾਸੇ ਕੋਈ ਖੰਭ ਲਾਉਂਦਾ ਮੈਨੂੰ ਨਹੀਂ ਲੱਗਦਾ ਆਪਾਂ ਪੰਜ ਬੰਦੇ ਵੀ ਬਚਾਂਗੇ ਸਾਰਿਆਂ ਨੇ ਕਹਿਣਾ ਗਿਆਨੀ ਨੂੰ ਕਥਾ ਨੂੰ ਛੱਡੋ ਆ ਚਲੋ ਖੰਭ ਲਵਾ ਲਿਆਈਏ ਪਹਿਲਾਂ ਸ਼ਾਇਦ ਖੰਭ ਨਿਕਲੀ ਆਉਣ ਅਟਲ ਮਤ ਅਚਲ ਮਤ ਆਪਣੀ ਬਣਾਈਏ ਕਿ ਦੁਨੀਆਂ ਦਾ ਕੋਈ ਵੀ ਮਨੁੱਖ ਸਾਨੂੰ ਆ ਕੇ ਲੁਭਾਏ ਮਾਣ ਕਰਨ ਦੀ ਕੋਸ਼ਿਸ਼ ਕਰੇ ਸਾਨੂੰ ਕਿਸੇ ਮੋਹ ਮਮਤਾ ਦੇ ਚੱਕਰਾਂ ਵਿੱਚ ਪਾਉਣ ਦੀ ਕੋਸ਼ਿਸ਼ ਕਰੇ ਅਸੀਂ ਕਹੀਏ ਨਹੀਂ ਅਸੀਂ ਭਾਈ ਤਿਲਕਾ ਜੀ ਵਾਂਗ ਜਿਹੜੇ ਗੜ੍ਹ ਸ਼ੰਕਰ ਦੇ ਰਹਿਣ ਵਾਲੇ ਨੇ ਉਹਨਾਂ ਵਾਂਗ ਆਪਣਾ ਦ੍ਰਿੜ ਭਰੋਸਾ ਕਾਇਮ ਰੱਖੀਏ फिर सानू ज्ञानी पद जिहड़ा है ये शोभनीक है, फिर ये पद साडे वास्ते वरत्या जा सकदा है। हाँ जी,
मन मुख मूलों भुलाए विच लब लोभ अहंकार।
दूसरा शब्द आया मनमुख। असी मनमुख किनू कहने हैं? जिहड़ा गुरुद्वारे ना जावे जी मनमुख है, तो जिहड़ा गुरुद्वारे जाके अपनिया मन मर्जियां करे वह गुरमुख है? नहीं, मनमुख का अर्थ एक ही है। मनमुख वो है जिन्हों रब ने खुद आप भुलाया होया, तो उदी सुरती उदी बिरती उदा ध्यान लब दे विच लोभ दे विच हंकार दे विच। वो तीन गल्लां हमेशा ही करदा, लालच करेगा हंकार करेगा, ये मनमुख की निशानी है। एवें अपने विरोधी नूं मनमुख ना क्या करो, जिहड़ा हंकारी वह मनमुख है, जिहड़ा लालची है वह भी मनमुख है। जिदे अंदर सारा दिन इहो ही गिणती चलती है, सतगुरु गुरु अमरदास महाराज कहिंदे ने वह मनमुख है भाई। हाँ जी,
झगड़ा करदियां आन दिन गुजरै शब्द ना करै विचार।
उहदी जिंदगी इन्हां झगड़िआं विच गुजरदी है, वह मनुख कदे गुरबाणी की विचार नहीं करेगा, वह कदे भी गुरबाणी की रोशनी विच नहीं बैठेगा, वह शब्द कदे शब्द बोलेगा भी वरतेगा भी। जिवें दास ने पहला बेनती की थी, ताना बना के मेहना बना के डांग सोटा बना के तो चला देगा, पर कदे वो उस शब्द नूं अपने जीवन का मार्गदर्शन बना के कदे नहीं पढ़ेगा, उस रूप विच कदे उहदे अर्थ वह दृढ़ नहीं करेगा। हाँ जी,
शुद्ध मत करता हिर लई बोलण सब विकार।
रब ने उहदी अकल भी खो ली, रब ने उहदा होश भी खो लिया, उहदा बोलना भी वकारी है, उहदियां गल्लां जिहड़ियां ने हमेशा भैड़ियां गल्लां ने, हमेशा माड़ियां गल्लां जिहड़ा मनुख करे वह मनमुख है भाई। उहदे प्रति ये शब्द अज गुरु अमरदास महाराज सानू समझाउंदे हन जी।
जिता किते ना संतोखियन अंतर तृष्णा बहुत अज्ञान अंधार।
वो रब दे दित्ते विच कदे संतोख नहीं करता, वह कदे भी नहीं कहेगा कि वाहिगुरु का शुक्र है सच्चे पातशाह दे दिता बहुत कुछ है। उन्हों जदों भी तुसी पुछोगे बस वो ही पापी कर्म कमाव दे कर दे हाए हाए उत्थी खड़े हैं सारे भी। कदे तो कहीए भी शुक्र है जी, परमात्मा तेरा दिता बहुत कुछ है। मैं एक बेनती करा, जिथे असी रहने हैं इत्थे गुरुआं दी बख्शी हुई धरती है, थां पर थां सतगुरां ने आप चरण पाए ने, पर विदेशों के ऐसा नहीं है। हुण विदेशों के पहला सिख गया, किवें गया, किन्नियां मशक्कतां करके, किन्ने एक पापड़ वेल के, किन्ने एक वो रस्ते दे विच दुख पा के वो पहुंचिया, कोई पढ़ाई करके पहुंचिया, कोई पैसे दे के पहुंचिया, कोई किसे रूप दे विच गया, फिर उत्थे जाके उसने अपने आप नूं सैटल कीता, कामयाब कीता, घर बनाए, फिर हौली हौली एक दो चार पांच दस शरीर कट्ठे होए, फिर उन्हें कहा भी वेखो आपां नूं वाहिगुरु ने सुखां दी थां ते लै के आंदा है, क्यों ना वे आपां अपने घर ते बना ले, गुरु दा घर ते बनाया ही नहीं। फिर वह गुरु ग्रंथ साहब का स्वरूप भी लैके गए, फिर उन्हें गुरुद्वारे बनाए, पुछो कद लई बनाए सी, जदों बनाए सी तो शुकराना करन लई, पर हौली हौली उही गुरुद्वारे जिहड़े ने उलामे का केंद्र बन गए, शुरू इथों नहीं होए, शुरू इथों ही होए सी। ਕਿ ਜਦੋਂ ਛੁੱਟੀ ਹੋਇਆ ਕਰੇਗੀ ਗੁਰਦੁਆਰੇ ਜਾਇਆ ਕਰਾਂਗੇ, ਆਪਾਂ ਲੰਗਰ ਬਣਾ ਕੇ ਵਰਤਾਇਆ ਕਰਾਂਗੇ, ਮਹਾਰਾਜ ਸਾਡੀ ਕਿਰਤ ਸਫਲੀ ਕਰੇਗਾ, ਆਪਾਂ ਸਾਰੇ ਬੈਠ ਕੇ ਸਤਸੰਗ ਕਰਿਆ ਕਰਾਂਗੇ। ਵੇਖੋ ਵਾਹਿਗੁਰੂ ਨੇ ਆਪਾਂ ਨੂੰ ਕਿੰਨੇ ਸੁੱਖ ਦਿੱਤੇ ਨੇ। ਅਸਲ ਵਿੱਚ ਜੀਵਨ ਹੈ ਹੀ ਸ਼ੁਕਰਾਨੇ ਵਾਸਤੇ ਹੈ, ਪਰ ਹੌਲੀ ਹੌਲੀ ਫਿਰ ਅਸੀਂ ਅੱਗੇ ਚਲੇ ਗਏ, ਮਹਾਰਾਜ ਸਾਨੂੰ ਤੂੰ ਇਹ ਨਹੀਂ ਦਿੱਤਾ, ਸਾਨੂੰ ਉਹ ਨਹੀਂ ਦਿੱਤਾ, ਅਤੇ ਜੇ ਉਹ ਦੇ ਵੀ ਦਿੰਦਾ ਤਾਂ ਫਿਰ ਅਸੀਂ ਕਹਿੰਦੇ ਜੀ ਥੋੜ੍ਹਾ ਦਿੱਤਾ। ਇਹ ਮਨਮੁੱਖ ਦੀ ਨਿਸ਼ਾਨੀ ਹੈ। ਗਿਆਨੀ ਮਨੁੱਖ ਉਹ ਹੈ ਜਿਹਦੀ ਮਤ ਅਟਲ ਹੈ, ਅਚਲ ਹੈ, ਜਿਹਨੂੰ ਭਰੋਸਾ ਹੈ, ਹੋਣਾ ਉਹ ਹੈ ਜੋ ਰੱਬ ਨੇ ਕਰਨਾ ਹੈ। ਮਨਮੁੱਖ ਦੀ ਫਿਰ ਗੁਰੂ ਅਮਰਦਾਸ ਮਹਾਰਾਜ ਵਿਆਖਿਆ ਕਰਕੇ ਸਮਝਾਉਂਦੇ ਨੇ, ਉਹ ਦਿੱਤਿਆਂ ਸੰਤੋਖਿਆ ਨਹੀਂ ਜਾਂਦਾ, ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ, ਉਹਦੇ ਅੰਦਰ ਤ੍ਰਿਸ਼ਨਾ ਹੈ, ਉਹਦੇ ਅੰਦਰ ਅਗਿਆਨਤਾ ਹੈ, ਉਹਦੇ ਅੰਦਰ ਅੰਧਕਾਰਤਾ ਹੈ, ਉਹ ਅੰਧੇਰਾ ਹੀ ਢੋਈ ਜਾਂਦਾ ਹੈ। ਜਿਵੇਂ ਹਨੇਰੇ ਵਿੱਚ ਕੋਈ ਆਦਮੀ ਤੁਰ ਪਵੇ ਉਹ ਕਿਤੇ ਵੀ ਨਹੀਂ ਪਹੁੰਚ ਸਕਦਾ, ਬਸ ਇਸੇ ਤਰ੍ਹਾਂ ਮਨਮੁੱਖ ਦੀ ਜ਼ਿੰਦਗੀ ਸਾਰੀ ਗੁਜ਼ਰਦੀ ਹੈ। ਹਾਂਜੀ,
ਨਾਨਕ ਮਨਮੁੱਖਾਂ ਨਾਲੋਂ ਟੁੱਟਿਆ ਭੜੇ, ਜਿਨ੍ਹਾਂ ਮਾਇਆ ਮੋਹ ਪਿਆਰ।
ਇਹੋ ਜੇ ਮਨਮੁੱਖਾਂ ਨਾਲੋਂ ਆਪਣੇ ਸੰਬੰਧ ਤੋੜ ਲੈਣੇ ਚਾਹੀਦੇ, ਜਿਨ੍ਹਾਂ ਦਾ ਮਾਇਆ ਦੇ ਨਾਲ ਮੋਹ ਹੋਵੇ ਅਤੇ ਮਾਇਆ ਦੇ ਨਾਲ ਪਿਆਰ ਹੋਵੇ। ਹੁਣ ਇਹ ਸ਼ਬਦ ਕਈ ਵਾਰੀ ਇੱਦਾਂ ਵੀ ਵਰਤਿਆ ਗਿਆ ਕਿ ਇੱਕ ਦੂਜੇ ਨੂੰ ਜਥੇਬੰਦਕ ਤੌਰ 'ਤੇ ਵੀ ਕਿਹਾ ਗਿਆ, ਨਹੀਂ ਜੀ ਇਹਨਾਂ ਨਾਲੋਂ ਜੀ ਸਾਨੂੰ ਤੋੜ ਵਿਛੋੜਾ ਕਰ ਲੈਣਾ ਚਾਹੀਦਾ ਜੀ। ਨਹੀਂ, ਇਹੋ ਜਿਹੇ ਅਰਥ ਆਪਾਂ ਨਾ ਕਰੀਏ, ਬਿਲਕੁਲ ਨਰੋਲ ਇਹਦੇ ਸਪਿਰਚੁਅਲ ਅਰਥ ਹੋਣੇ ਚਾਹੀਦੇ। ਉਹ ਅਰਥ ਇਹੀ ਹੈ ਕਿ ਮਨਮੁੱਖ ਉਹ ਹੈ ਜਿਸ ਮਨੁੱਖ ਦਾ ਮਾਇਆ ਨਾਲ ਪਿਆਰ ਹੈ, ਅਤੇ ਗੁਰਮੁਖ ਇਨਸਾਨ ਨੂੰ ਮਨਮੁੱਖ ਦੇ ਨਾਲੋਂ ਆਪਣਾ ਰਿਸ਼ਤਾ ਤੋੜ ਲੈਣਾ ਚਾਹੀਦਾ, ਕਿਉਂਕਿ ਗੁਰਮੁਖ ਦਾ ਰਿਸ਼ਤਾ ਹੋਰ ਹੈ, ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਹਾਂਜੀ,
ਮਹੱਲਾ ਤੀਜਾ ਤਿੰਨ ਭਾਉ ਸੰਸਾਰ ਕਿਆ ਕਰੇ, ਜਿਨ ਸਤਿਗੁਰ ਸਿਰ ਕਰਤਾਰ।
ਜਿਨ੍ਹਾਂ ਦੇ ਸਿਰ ਉੱਤੇ ਸਤਿਗੁਰੂ ਠਾਂਡਾ ਹੋਵੇ, ਸਿਰ ਉੱਪਰ ਠਾਂਡਾ ਗੁਰਸੂਰਾ, ਫਿਰ ਨਾਨਕ ਤਾਂ ਕੇ ਕਾਰਜ ਪੂਰਾ। ਜਿਨ੍ਹਾਂ ਦੇ ਸਿਰ ਉੱਪਰ ਵਾਹਿਗੁਰੂ ਆਪ ਹੋਵੇ, ਗੁਰੂ ਅਮਰਦਾਸ ਮਹਾਰਾਜ ਸਮਝਾਉਂਦੇ ਨੇ ਤਿੰਨ ਭਾਉ ਸੰਸਾਰ ਕਿਆ ਕਰੇ, ਉਹਨਾਂ ਨੂੰ ਦੁਨੀਆਂ ਦਾ ਕੋਈ ਵੀ ਡਰ ਡਰਾ ਨਹੀਂ ਸਕਦਾ, ਉਹਨਾਂ ਨੂੰ ਕੋਈ ਵੀ ਦੁਨੀਆਂ ਦਾ ਡਰ ਜਿਹੜਾ ਹੈ ਉਹ ਭਰਮਾ ਨਹੀਂ ਸਕਦਾ, ਕਿਉਂਕਿ ਉਹਨਾਂ ਦੇ ਸਿਰ 'ਤੇ ਗੁਰੂ ਹੈ, ਉਹਨਾਂ ਦੇ ਸਿਰ 'ਤੇ ਆਪ ਪਰਮੇਸ਼ਰ ਹੈ। ਹਾਂਜੀ,
ਤੁਰ ਤਿੰਨ ਕੀ ਪੈਜ ਰੱਖਦਾ, ਆਪੇ ਰੱਖਣ ਹਾਰ।
ਕਿਉਂਕਿ ਉਹ ਗਿਆਨੀ ਨੇ, ਉਹਨਾਂ ਨੂੰ ਭਰੋਸਾ ਹੈ ਕਿ ਧੁਰ ਤੋਂ ਜੁਗਾਂ ਜੁਗੰਤਰਾਂ ਤੋਂ ਪਰਮਾਤਮਾ ਹਮੇਸ਼ਾ ਆਪਣੇ ਭਗਤਾਂ ਦੀ ਪੈਜ ਰੱਖਦਾ ਆਇਆ। ਹੁਣ ਇਹ ਸ਼ਬਦ ਜਦੋਂ ਅਸੀਂ ਸੁਣਦੇ ਹਾਂ ਕਿ ਹਰ ਯੁਗ ਯੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਉਹਦਾ ਅਰਥ ਕੀ ਹੈ? ਵੀ ਤੂੰ ਤੇ ਭਾਈ ਹੁਣ ਪੈਦਾ ਹੋਇਆ ਹੈ, ਪਰਮਾਤਮਾ ਨੇ ਤੇ ਯੁਗ ਗੁਜ਼ਾਰ ਦਿੱਤੇ ਨੇ, ਉਦੋਂ ਤੋਂ ਉਹਦਾ ਬਿਰਧ ਹੈ ਕਿ ਉਹਨੇ ਕਦੇ ਆਪਣੇ ਭਗਤ ਦੀ ਇੱਜ਼ਤ ਰੁਲਣ ਨਹੀਂ ਦਿੱਤੀ, ਕਦੇ ਆਪਣੇ ਭਗਤ ਦੇ ਕੰਮ ਵਿਗੜਨ ਨਹੀਂ ਦਿੱਤੇ, ਭਾਵੇਂ ਉਹਨੂੰ ਨਰਸਿੰਘ ਰੂਪ ਧਾਰਨ ਕਰਕੇ ਆਉਣਾ ਪਿਆ, ਉਹ ਆਇਆ। ਹੁਣ ਜਿਹੜੇ ਅਸੀਂ ਸ਼ਬਦ ਪੜ੍ਹਦੇ ਹਾਂ ਕਿ ਗਰੁੜ ਚੜ ਗੋਬਿੰਦ ਆਏ ਲਾ, ਹੁਣ ਜਾ ਤੇ ਕਹੀਏ ਵੀ ਝੂਠ ਹੈ ਜੀ, ਉਹ ਨਿਰਾ ਆਕਾਰ ਹੈ, ਉਹ ਪਰਮਾਤਮਾ ਦਾ ਕੋਈ ਆਕਾਰ ਨਹੀਂ, ਉਹਦਾ ਚੱਕਰ ਨਹੀਂ, ਚਿਹਨ ਨਹੀਂ, ਪਰ ਜਦੋਂ ਭਗਤਾਂ ਦੀ ਕਦੇ ਦੁੱਖ ਤਕਲੀਫ ਦੀ ਘੜੀ ਆਈ ਤੇ ਉਸ ਪਰਮਾਤਮਾ ਨੇ ਫਿਰ ਇਹ ਰੂਪ ਧਾਰਨ ਵੀ ਕੀਤੇ, ਉਹ ਇਹਨਾਂ ਰੂਪਾਂ ਦੇ ਵਿੱਚ ਫਿਰ ਆਪ ਆਇਆ, ਫਿਰ ਉਹ ਆਪ ਆ ਕੇ ਉਹਨੇ ਇਹ ਸਾਰੇ ਕਾਰਜ ਉਹਨਾਂ ਦੇ ਕੀਤੇ ਨੇ। ਅੱਜ ਵੀ ਗੁਰੂ ਅਮਰਦਾਸ ਮਹਾਰਾਜ ਸਮਝਾਉਂਦੇ ਨੇ, ਧੁਰ ਤਿੰਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ। ਰੱਖਣ ਵਾਲਾ ਹੈ ਹੀ ਉਹ ਹੈ, ਗਿਆਨੀ ਨੂੰ ਇਸ ਗੱਲ ਦਾ ਪਤਾ ਹੈ, ਅਗਿਆਨੀ ਨੂੰ ਇਸ ਗੱਲ ਦਾ ਨਹੀਂ ਪਤਾ, ਇਸੇ ਕਰਕੇ ਉਹ ਕਦੇ ਕਿਸੇ ਕੋਲ ਜਾਂਦਾ ਹੈ, ਕਦੇ ਕਿਸੇ ਕੋਲ ਜਾਂਦਾ ਹੈ। ਹਾਂਜੀ,
ਤਿੰਨ ਭਾਉ ਮਿਲ ਪ੍ਰੀਤਮ ਸੁਖ ਪਾਇਆ, ਸੱਚਾ ਸ਼ਬਦ ਵਿਚਾਰ।
ਉਹ ਫਿਰ ਪਰਮਾਤਮਾ ਨੂੰ ਮਿਲਦਾ, ਉਹ ਗੁਰੂ ਦੇ ਸ਼ਬਦ ਰਾਹੀਂ ਸੱਚੇ ਸੁੱਖ ਦੀ ਪ੍ਰਾਪਤੀ ਕਰਦਾ। ਹਾਂਜੀ,
ਨਾਨਕ ਸੁਖਦਾਤਾ ਸੇਵਿਆ ਆਪੇ ਰੱਖਣ ਹਾਰ।
ਗੁਰੂ ਅਮਰਦਾਸ ਮਹਾਰਾਜ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ, ਨਾਨਕ ਸੁਖਦਾਤਾ ਸੇਵਿਆ, ਜਿਹੜਾ ਗਿਆਨੀ ਪੁਰਖ ਹੈ ਉਹਨੇ ਸੁੱਖਾਂ ਦੇ ਦਾਤੇ ਵਾਹਿਗੁਰੂ ਨੂੰ ਸਿਮਰਿਆ, ਕਿਉਂਕਿ ਆਪੇ ਪਰਖਣ ਹਾਰ। ਦੁਨੀਆਂ ਦੀ ਪਰਖ ਕਰਨ ਵਾਲਾ ਕੌਣ ਹੈ? ਚੰਗੇ ਤੇ ਮਾੜੇ ਦੇ ਪ੍ਰਤੀ ਜਾਣਨ ਵਾਲਾ ਕੌਣ ਹੈ? ਬੁਰੇ ਭਲੇ ਦੀ ਖਬਰ ਰੱਖਣ ਵਾਲਾ ਕੌਣ ਹੈ? ਸਾਨੂੰ ਨਹੀਂ ਪਤਾ। ਅਸੀਂ ਨੌਕਰ ਰੱਖਦੇ ਹਾਂ ਸਾਨੂੰ ਤਾਂ ਨਹੀਂ ਪਤਾ, ਅਸੀਂ ਰਿਸ਼ਤੇ ਕਰਦੇ ਹਾਂ ਸਾਨੂੰ ਤਾਂ ਨਹੀਂ ਪਤਾ, ਅਸੀਂ ਦੋਸਤ ਮਿੱਤਰ ਬਣਾਉਂਦੇ ਹਾਂ ਤਾਂ ਨਹੀਂ ਪਤਾ, ਕੋਈ 50 ਸਾਲਾਂ ਬਾਅਦ, ਕੋਈ 50 ਮਹੀਨਿਆਂ ਬਾਅਦ, ਕੋਈ 50 ਦਿਨਾਂ ਬਾਅਦ, ਅਤੇ ਕੋਈ 50 ਸਾਲਾਂ ਬਾਅਦ ਕਹਿੰਦਾ, ਜੀ ਐਡਾ ਵੱਡਾ ਧੋਖਾ ਜੀ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ। ਪਰਖਣ ਵਾਲੇ ਅਸੀਂ ਨਹੀਂ ਹਾਂ, ਪਰਖਣ ਵਾਲਾ ਪਰਮਾਤਮਾ ਆਪ ਹੈ। ਉਹਨੂੰ ਸਭ ਪਤਾ ਹੈ ਕੌਣ ਚੰਗੇ ਨੇ, ਕੌਣ ਬੁਰੇ ਨੇ, ਕੌਣ ਭਲੇ ਨੇ, ਕੌਣ ਮੰਦੇ ਨੇ। ਉਹ ਪਰਮਾਤਮਾ ਹੀ ਜਿਹੜਾ ਹੈ, ਉਹੀ ਪਰਮਾਤਮਾ ਸੁੱਖਾਂ ਦਾ ਦਾਤਾ ਹੈ। ਭਾਈ ਆਓ ਅਸੀਂ ਉਸ ਪਰਮਾਤਮਾ ਨੂੰ ਸਿਮਰੀਏ। ਹਾਂਜੀ,
ਪੌੜੇ ਜੀਵ ਜੰਤ ਸਭ ਤੇਰਿਆ ਤੂੰ ਸਭ ਨਾਰਾਸ।
ਪਰਮਾਤਮਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਪੌੜੀ ਹੈ ਕਿ ਤੂੰ ਸਾਰੇ ਜੀਵਾਂ ਦਾ ਦਾਤਾ ਹੈ, ਸਾਰੇ ਜੀਵ ਤੇਰੇ ਨੇ, ਇਹ ਤੂੰ ਹੀ ਉਹਨਾਂ ਦਾ ਖਜ਼ਾਨਾ ਹੈ, ਉਹਨਾਂ ਤੇਰੇ ਕੋਲੋਂ ਹੀ ਲੈਣਾ ਹੈ, ਤੇਰੇ ਕੋਲੋਂ ਹੀ ਪਰਮਾਤਮਾ ਉਹਨਾਂ ਨੇ ਵਰਤਣਾ ਹੈ। ਹਾਂਜੀ,
ਜਿਸ ਨੂੰ ਤੂੰ ਦੇਹੇ ਤਿਸ ਸਭ ਕਿਛ ਮਿਲੇ ਕੋਈ ਹੋਰ ਸਰੀਕ ਨਾਹੀਂ ਤੁਧ ਪਾਸ।
ਜਿਸ ਨੂੰ ਤੂੰ ਦੇਵੇਂਗਾ ਉਸਨੂੰ ਮਿਲ ਜਾਏਗਾ, ਮੇਰੇ ਕੋਲ ਨਹੀਂ। ਗਿਆਨੀ ਕਹਿੰਦਾ ਵੀ ਪਰਮਾਤਮਾ ਤੇਰੇ ਕੋਲ ਵੀ ਕੋਈ ਸ਼ਰੀਕ ਨਹੀਂ ਕਿ ਤੂੰ ਦੇਣ ਲੱਗੇ ਤੇ ਉਹ ਤੇਰਾ ਹੱਥ ਫੜ ਲੈ ਵੀ ਨਹੀਂ ਸਾਹਿਬ ਨਾ ਹੀ ਸਹਿਣ ਕਰੋ ਅੱਜ ਦਾ ਦਿਨ। ਕਈ ਵਾਰੀ ਹੁੰਦਾ ਹੈ ਨਾ, ਇੱਕ ਮੁੱਖ ਮੰਤਰੀ ਸਹਿਣ ਕਰਨ ਲੱਗਾ, ਇੱਕ ਮੰਤਰੀ ਲਾ ਕੇ ਬਹਿ ਗਿਆ, ਜੀ ਮੈਂ ਮਰ ਜਾਂਗਾ ਜੀ, ਬਸ ਜੇ ਕਿਸੇ ਦਾ ਕੰਮ ਹੋ ਗਿਆ ਜੀ। ਆਖਿਆ ਨਹੀਂ, ਦਾਤਾ ਤੇਰੇ ਘਰ ਵੀ ਕੋਈ ਸ਼ਰੀਕ ਨਹੀਂ ਹੈ ਜਿਹੜਾ ਤੇਰਾ ਹੱਥ ਫੜ ਲੈ, ਜਿਹੜਾ ਤੈਨੂੰ ਦੇਣ ਤੋਂ ਰੋਕਣ ਦੀ ਸਲਾਹ ਦੇਣ ਦੀ ਕੋਸ਼ਿਸ਼ ਕਰੇ। ਤੇਰੇ ਘਰ ਵਿੱਚ ਵੀ ਕੋਈ ਤੇਰਾ ਸ਼ਰੀਕ ਨਹੀਂ, ਅਤੇ ਫਿਰ ਜਿਸ ਨੂੰ ਤੂੰ ਦੇਵੇਂ ਉਸਨੂੰ ਸਭ ਕੁਝ ਮਿਲਦਾ, ਜਿਸ ਤੂੰ ਦੇ ਜਿਹਨੂੰ ਤੂੰ ਦੇਵੇਂ, ਜਿਹਨੂੰ ਮਾਲਕ ਦਿੰਦਾ ਉਹਦੇ ਦਿੱਤੇ ਨੂੰ ਫਿਰ ਕੋਈ ਰੋਕ ਨਹੀਂ ਸਕਦਾ। ਇਹ ਗਿਆਨੀ ਦਾ ਸਭ ਤੋਂ ਵੱਡਾ ਵਿਸ਼ਵਾਸ ਹੈ ਕਿ ਜਿਸ ਨੂੰ ਤੂੰ ਦੇ ਤਿਸ ਸਭ ਕਿਛ ਮਿਲੇ, ਫਿਰ ਉਹਨੂੰ ਸਾਰਾ ਕੁਝ ਹੀ ਮਿਲਦਾ। ਇੱਜ਼ਤ ਵੀ ਮਿਲਦੀ ਹੈ, ਪੈਸਾ ਵੀ ਮਿਲਦਾ, ਮਾਣ ਸਨਮਾਨ ਵੀ ਮਿਲਦਾ, ਦੁਨੀਆਂ ਦੇ ਰਾਜ ਭੋਗ ਵੀ ਮਿਲਦੇ ਨੇ, ਸਭ ਕੁਝ ਮਿਲਦਾ। ਰੋਕਣ ਵਾਲਾ ਫਿਰ ਉੱਥੇ ਕੋਈ ਨਹੀਂ ਹੈ। ਹਾਂਜੀ,
ਤੂੰ ਇੱਕੋ ਦਾਤਾ ਸਭ ਸਦਾ ਹਰ ਪਹਿ ਅਰਦਾਸ।
ਅਸਲ ਵਿੱਚ ਤੂੰ ਦਾਤਾ ਹੈ ਹੀ, ਇੱਕੋ ਹੀ ਹੈ। ਹੁਣ ਇੰਨੀ ਗੱਲ ਨਾਲ ਸਾਰਾ ਕੁਝ ਹੀ ਮੁੱਕ ਸਕਦਾ। ਫਿਰ ਜਿਹੜੀ ਹੰਨੇ ਹੰਨੇ ਦੀ ਮੀਰੀ ਹੈ, ਥਾਂ ਥਾਂ ਦੀ ਜਿਹੜੀ ਪੂਜਾ ਹੈ, ਥਾਂ ਥਾਂ ਦੇ ਜਿਹੜੇ ਅਸੀਂ ਨੱਕ ਰਗੜਦੇ ਹਾਂ, ਮੱਥੇ ਟੇਕਦੇ ਹਾਂ, ਆ ਪੂਜਾ ਸਮੱਗਰੀਆਂ ਲੈ ਕੇ ਘੁੰਮਦੇ ਹਾਂ, ਇਹਨਾਂ ਸਾਰਿਆਂ ਦਾ ਭੋਗ ਪੈ ਸਕਦਾ। ਜੇ ਅਸੀਂ ਇੱਕ ਗੱਲ ਮੰਨ ਲਈਏ ਕਿ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ, ਗੁਰੂ ਮੈਨੂੰ ਉਹ ਦੱਸ ਦੇ ਸਾਰਿਆਂ ਜੀਵਾਂ ਨੂੰ ਦਾਤਾ ਦੇਣ ਵਾਲਾ ਇੱਕ ਪਰਮਾਤਮਾ ਕੌਣ ਹੈ, ਉਹ ਕਿੱਥੇ ਰਹਿੰਦਾ? ਅੱਜ ਵੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਤੂੰ ਇੱਕੋ ਦਾਤਾ ਸਭ ਸਦਾ ਹਰ ਪੈ ਅਰਦਾਸ। ਇਸੇ ਕਰਕੇ ਜਿਹੜਾ ਗਿਆਨੀ ਪੁਰਖ ਹੈ ਉਹ ਕੇਵਲ ਪਰਮਾਤਮਾ ਨੂੰ ਸੰਬੋਧਨ ਹੋ ਕੇ ਅਰਦਾਸ ਕਰਦਾ, ਬੇਨਤੀ ਕਰਦਾ। ਹਾਂਜੀ,
ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲੈ ਸੋ ਜਨ ਸਾਬਾਸ।
ਫਿਰ ਇਹ ਵੀ ਚੇਤਾ ਰੱਖਣਾ, ਗਿਆਨੀ ਅਰਦਾਸ ਹੀ ਕਰਦਾ, ਨੋਟਿਸ ਨਹੀਂ ਦਿੰਦਾ। ਸਾਡੇ 'ਚ ਤਾਂ ਕਈ ਇੱਦਾਂ ਦੇ ਵੀ ਨੇ, ਨੋਟਿਸ ਵੀ ਦਿੰਦੇ ਨੇ, ਕਹਿੰਦੇ ਜੀ ਇੰਨੀਆਂ ਅਰਦਾਸਾਂ ਕੀਤੀਆਂ ਸਾਡੀਆਂ ਕਿਹੜਾ ਸੁਣੀਆਂ ਮਹਾਰਾਜ ਨੇ, ਵਿੱਚ ਤੂੰ ਬਈ ਨੋਟਿਸ ਦਿੱਤਾ ਸੀ। ਨੋਟਿਸ ਹੁੰਦਾ ਜੇ ਅਸੀਂ ਕਿਸੇ ਨੂੰ ਦਈਏ ਅਗਲਾ ਨਾ ਅਮਲ ਕਰੇ ਤਾਂ ਫਿਰ ਅਸੀਂ ਕਹਿੰਦੇ ਵੀ ਹੁਣ ਪੁਲਿਸ ਭੇਜੋ ਬਈ, ਹੁਣ ਜੀ ਅਫਸਰ ਭੇਜੋ ਜੀ, ਹੁਣ ਮਹਿਕਮੇ ਵਾਲੇ ਘੱਲੋ ਜੀ, ਹੁਣ ਡਿਮੋਲਿਸ਼ ਕਰੋ ਜੀ, ਆਹ ਕਰੋ ਜੀ, ਉਹ ਕਰੋ ਜੀ, ਤੂੰ ਬੇਨਤੀ ਕੀਤੀ ਹੈ, ਤੇਰੀ ਅਰਦਾਸ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਦਾਤਾ ਅਰਦਾਸ ਤੇਰੇ ਕੋਲ ਸਾਰੇ ਕਰਦੇ ਨੇ, ਪਰ ਜਿਸ ਦੀ ਤੁੱਧ ਭਾਵੈ, ਜਿਹਦੀ ਅਰਦਾਸ ਤੈਨੂੰ ਭਾ ਜਾਂਦੀ ਹੈ, ਫਿਰ ਕੀ ਹੁੰਦਾ, ਤਿਸ ਦੀ ਤੂੰ ਮੰਨ ਲੈ, ਉਹਦੀ ਫਿਰ ਤੂੰ ਮੰਨ ਵੀ ਲੈਣਾ, ਸੋ ਜਨ ਸ਼ਾਬਾਸ਼, ਤੇ ਦੁਨੀਆਂ ਫਿਰ ਉਹਦੀ ਵਡਿਆਈ ਕਰਦੀ, ਕਹਿੰਦੇ ਭਾਈ ਸਾਹਿਬ ਨੇ ਅਰਦਾਸ ਕੀਤੀ, ਸਾਡਾ ਕਾਰਜ ਹੋ ਗਿਆ। ਭਾਈ ਅਸਲ ਵਿੱਚ ਇਹ ਵੀ ਉਸ ਭਾਈ ਸਾਹਿਬ ਦੀ ਕੀਤੀ ਅਰਦਾਸ ਵਾਹਿਗੁਰੂ ਨੇ ਰੱਖ ਲਈ। ਭਾਈ ਹਰਨਾਮ ਸਿੰਘ ਤਬਲਾ ਵਜਾਉਂਦੇ ਸੀ ਅਤੇ ਕਰਤਾਰ ਸਿੰਘ ਸਾਬਰ ਹੋਰਾਂ ਦੇ ਨਾਲ ਮੈਨੂੰ ਨੇਪਾਲ ਦੇ ਬਾਰਡਰ 'ਤੇ ਮਿਲ ਗਿਆ, ਨਤਨਵਾ ਨਗਰ ਸੀ, ਅਤੇ ਉਹਨਾਂ ਨੇ ਕਿਹਾ ਵੀ ਇਹ ਭਾਈ ਸਮੁੰਦ ਸਿੰਘ ਜੀ ਦੇ ਸਾਥੀ ਨੇ। ਮੈਂ ਉੱਠ ਕੇ ਉਹਨਾਂ ਦੀ ਮੰਜੀ 'ਤੇ ਬਹਿ ਗਿਆ। ਮੈਂ ਕਿਹਾ ਜੀ ਮੈਂ ਬੜੀ ਸ਼ਰਧਾ ਉਹਨਾਂ ਦੇ ਪ੍ਰਤੀ ਰੱਖਦਾ, ਮੈਨੂੰ ਕੁਝ ਸੁਣਾਓਗੇ? ਭਾਈ ਹਰਨਾਮ ਸਿੰਘ ਰੋਣ ਲੱਗ ਗਏ, ਬੜੇ ਰੋਏ। ਮੈਂ ਕਿਹਾ ਜੀ ਮੈਂ ਤੁਹਾਡੀ ਕੀ ਦੁੱਖ ਦੀ ਰੱਗ 'ਤੇ ਹੱਥ ਰੱਖਿਆ, ਸਗੋਂ ਮੈਂ ਕੁਝ ਸੁਣਨਾ ਚਾਹੁੰਦਾ, ਮੈਨੂੰ ਸੁਣਾ ਦਿਓ। ਉਹਨਾਂ ਨੇ ਇੱਕ ਗੱਲ ਸੁਣਾਈ ਪੰਜਾ ਸਾਹਿਬ ਦੀ, ਗੁਰੂ ਅਰਜਨ ਦੇ ਪਿਤਾ ਮਹਾਰਾਜ ਦਾ ਆਪਾਂ ਕੱਲ੍ਹ ਸ਼ਹੀਦੀ ਗੁਰਪੁਰਬ ਮਨਾਉਣਾ ਹੈ। ਇੰਨੀ ਵੱਡੀ ਇਹ ਜਿਹੜੀ ਸ਼ਹਾਦਤ ਹੈ, ਇਹਦਾ ਜਿਹੜਾ ਤਾਤਪਰਜ ਜਿਹੜਾ ਨਿਕਲਣਾ ਹੈ, ਕੱਲ੍ਹ ਹਰ ਇੱਕ ਨੇ ਇਹੀ ਗਾਉਣਾ ਹੈ ਕਿ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਸਤਿਗੁਰੂ ਜੀ ਨੇ ਗਵਾਹੀ ਦਿੱਤੀ ਹੈ, ਸ਼ਹਾਦਤ ਦਿੱਤੀ ਸ਼ਹੀਦ ਹੋਣ ਲੱਗਿਆਂ ਕਿ ਮੇਰਿਆ ਸਿੱਖਾ, ਆ ਵੇਖ ਮੈਂ ਤਵੀ 'ਤੇ ਬਹਿ ਕੇ ਨਾਮ ਮੰਗਦਾ, ਇਹ ਨਾ ਹੋਵੇ ਕਿ ਤੂੰ ਸੋਫੇ 'ਤੇ ਬਹਿ ਕੇ ਮੰਗਣੋਂ ਹਟ ਜਾਏ, ਤੂੰ ਬੈੱਡ 'ਤੇ ਮੰਗਣੋ ਬਹਿ ਕੇ ਮੰਗਣੋਂ ਹਟ ਜਾਏ, ਤੂੰ ਚੰਗੇ ਥਾਲੀ ਵਿੱਚ 36 ਪ੍ਰਕਾਰ ਦੇ ਭੋਜਨ ਖਾਂਦਾ ਮੰਗਣੋਂ ਹਟ ਜਾਏ। ਆ ਵੇਖ ਮੈਂ ਤੱਤੀ ਤਵੀ 'ਤੇ ਬਹਿ ਕੇ ਵੀ ਮੰਗ ਰਿਹਾ ਕਿ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਭਾਈ ਸਮੁੰਦ ਸਿੰਘ ਕਿਤੇ ਉੱਥੇ ਆਏ ਸਨ ਅਤੇ ਉੱਥੇ ਕੁਝ ਸਿੰਧੀ ਪਰਿਵਾਰ ਸੀ, ਉਹ ਭਾਈ ਸਾਹਿਬ ਨੂੰ ਘਰ ਲੈ ਗਏ, ਕਹਿੰਦੇ ਜੀ ਪ੍ਰਸ਼ਾਦਾ ਛਕਾਉਣਾ ਹੈ। ਅਤੇ ਜਦੋਂ ਪ੍ਰਸ਼ਾਦਾ ਛਕ ਲਿਆ ਤਾਂ ਕਹਿੰਦੇ ਭਾਈ ਸਾਹਿਬ ਅਰਦਾਸ ਕਰੋ, ਸਾਡੇ ਘਰ ਪੁੱਤਰ ਨਹੀਂ ਹੈ। ਅਤੇ ਉਹ ਜਦੋਂ ਕਹਿੰਦੇ ਘਰ ਲੈ ਕੇ ਗਏ ਤਾਂ ਸਾਰਾ ਰਸਤਾ ਕੱਪੜੇ ਵਿਛਾਉਂਦੇ ਗਏ, ਉਹ ਕੱਪੜੇ ਦੇ ਬੜੇ ਵੱਡੇ ਬਜਾਜੀ ਦੇ ਵਪਾਰੀ ਸੀ। ਅਤੇ ਕਹਿੰਦੇ ਭਾਈ ਸਮੁੰਦ ਸਿੰਘ ਨੇ ਫਿਰ ਅਰਦਾਸ ਨਹੀਂ ਕੀਤੀ, ਕਹਿਣ ਲੱਗੇ ਫਿਰ ਇੰਝ ਕਰੋ ਜਿੱਥੋਂ ਲਿਆਏ ਉਹ ਉੱਥੇ ਲੈ ਚੱਲੋ। ਉਹ ਫਿਰ ਵਾਪਸ ਪੰਜਾ ਸਾਹਿਬ ਲੈ ਆਏ, ਡੇਰਾ ਸਾਹਿਬ, ਮੈਨੂੰ ਖਿਮਾ ਕਰਨਾ ਮੈਂ ਭੁੱਲ ਗਿਆ, ਉਹ ਵਾਪਸ ਡੇਰਾ ਸਾਹਿਬ ਉਹਨਾਂ ਨੂੰ ਲੈ ਆਏ। ਜਦੋਂ ਵਾਪਸ ਲੈ ਆਏ ਤਾਂ ਭਾਈ ਸਮੁੰਦ ਸਿੰਘ ਨੇ ਝੋਲੀ ਅੱਡ ਲਈ ਅਤੇ ਕਹਿਣਾ ਕੀ ਸ਼ੁਰੂ ਕੀਤਾ, ਆਖਿਆ ਸੱਚੇ ਪਾਤਸ਼ਾਹ ਮੈਂ ਤੇਰੇ ਘਰ ਦਾ ਕੀਰਤਨੀ ਆ, ਮੈਨੂੰ ਤਾਂ ਪਤਾ ਮੈਂ ਕੀ ਹਾਂ, ਪਰ ਮੈਂ ਇਹਨਾਂ ਘਰ ਵਾਲਿਆਂ ਨੂੰ ਕੀ ਕਹਾਂ, ਇਹਨਾਂ ਦਾ ਵਿਸ਼ਵਾਸ ਹੈ ਵੀ ਜੇ ਮੈਂ ਤੁਹਾਡੇ ਦਰ 'ਤੇ ਅਰਦਾਸ ਕਰਾਂ ਤਾਂ ਇਹਨਾਂ ਨੂੰ ਪੁੱਤਰ ਮਿਲ ਸਕਦਾ ਹੈ। ਤਾਂ ਸੱਚੇ ਪਾਤਸ਼ਾਹ ਇਹਨਾਂ ਦੀ ਝੋਲੀ ਭਰ ਦਿਓ। ਭਾਈ ਹਰਨਾਮ ਸਿੰਘ ਨੇ ਦੱਸਿਆ ਕਿ ਠੀਕ, ਜਦੋਂ ਅਸੀਂ ਅਗਲੇ ਸਾਲ ਆਏ ਤਾਂ ਉਹਨਾਂ ਦੇ ਘਰ ਪੁੱਤਰ ਸੀ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਅਰਦਾਸ ਸਾਰੇ ਕਰਦੇ ਨੇ, ਪਰ ਇੱਕ ਗੱਲ ਦਾ ਚੇਤਾ ਰੱਖਣਾ ਕਿ ਜਿਸ ਦੀ ਤੁੱਧ ਭਾਵੈ ਤਿਸ ਦੀ ਤੂੰ ਮੰਨ ਲੈ, ਸੋ ਜਨ ਸ਼ਾਬਾਸ਼। ਵਡਿਆਈ ਉਹਦੀ ਹੋ ਗਈ ਕਿ ਭਾਈ ਸਮੁੰਦ ਸਿੰਘ ਨੇ ਅਰਦਾਸ ਕੀਤੀ ਅਤੇ ਬਈ ਪੁੱਤਰ ਮਿਲ ਗਿਆ। ਅਸਲ ਵਿੱਚ ਭਾਈ ਸਮੁੰਦ ਸਿੰਘ ਦੀ ਗੁਰੂ ਨੇ ਸੁਣ ਲਈ, ਮੰਨ ਲਈ, ਉਹਨਾਂ ਨੇ ਕੀਤੀ ਇਸ ਤਰੀਕੇ ਨਾਲ, ਉਹ ਕਹਿ ਦਿੱਤਾ ਵੀ ਮੇਰੇ ਕੋਲ ਤਾਂ ਕੁਝ ਹੈ ਨਹੀਂ। ਸੋ ਇਸ ਕਰਕੇ ਸਤਿਗੁਰੂ ਦਾ ਜਿਹੜਾ ਉਪਦੇਸ਼ ਹੈ ਗੁਰੂ ਰਾਮਦਾਸ ਪਿਤਾ ਮਹਾਰਾਜ ਸਮਝਾਉਂਦੇ ਨੇ। ਹਾਂਜੀ,
ਸਭ ਤੇਰਾ ਚੂਜ ਵਰਤਦਾ, ਦੁੱਖ ਸੁਖ ਤੁਧ ਪਾਸ।
ਪਰਮਾਤਮਾ ਤੇਰੇ ਚੂਜ ਵਰਤਦੇ ਨੇ, ਭਾਵੇਂ ਦੁੱਖ ਹੋਵੇ ਭਾਵੇਂ ਸੁਖ ਹੋਵੇ, ਸਾਡੀਆਂ ਅਰਦਾਸਾਂ ਬੇਨਤੀਆਂ ਤੇਰੇ ਕੋਲ ਨੇ। ਹਾਂਜੀ,
ਜਿਸ ਦੀ ਤੁਧ ਪਾਵੈ ਤਿਸ ਦੀ ਤੂੰ ਮਨ ਲੈ, ਸੋ ਜਨ ਸਾਬਾਸ ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ
ਸਭ ਉਹਦੇ ਕੌਤਕ ਵਰਤਦੇ ਨੇ ਸਾਡੀ ਹਮੇਸ਼ਾ ਉਸ ਮਾਲਕ ਦੇ ਕੋਲ ਅਰਦਾਸ ਹੋਣੀ ਚਾਹੀਦੀ ਹੈ ਸਤਿਗੁਰੂ ਨੇ ਇੱਕ ਮਿਹਰਮਤ ਹੋਰ ਵਰਤਾਈ ਹੈ ਕਿ ਇਸ ਪੰਜਾਬ ਦੀ ਧਰਤੀ 'ਤੇ ਗੁਰੂਆਂ ਦੀ ਬਖਸ਼ੀ ਹੋਈ ਇਸ ਧਰਤੀ 'ਤੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਜੋ ਪਵਿੱਤਰ ਨਿਸ਼ਾਨੀਆਂ ਦੀ ਯਾਤਰਾ ਚੱਲ ਰਹੀ ਹੈ ਨਗਰ ਕੀਰਤਨ ਦੇ ਰੂਪ ਵਿੱਚ ਉਹਦੇ ਵਾਸਤੇ ਮੈਂ ਆਪ ਜੀ ਨੂੰ ਬੇਨਤੀ ਕਰਨੀ ਹੈ ਕਿ ਅੱਜ ਬਾਬਾ ਬਕਾਲਾ ਸਾਹਿਬ ਤੋਂ ਇਹ ਯਾਤਰਾ ਆਰੰਭ ਹੋਵੇਗੀ ਉੱਥੋਂ ਚੱਲ ਕੇ ਬਾਬਾ ਬਕਾਲਾ ਸਾਹਿਬ ਤੋਂ ਮਹਿਤਾ ਵੱਲਾ ਬਾਈਪਾਸ ਨਿਊ ਸ਼੍ਰੀ ਅੰਮ੍ਰਿਤਸਰ ਫਿਰ 100 ਫੁੱਟੀ ਰੋਡ ਘਿਓ ਮੰਡੀ ਤੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਜੋ ਘੰਟਾ ਘਰ ਪਲਾਜ਼ਾ ਹੈ ਇੱਥੇ ਆ ਕੇ ਅੱਜ ਇਸ ਨਗਰ ਕੀਰਤਨ ਦੀ ਯਾਤਰਾ ਦੀ ਅੱਜ ਦੇ ਦਿਨ ਸੰਪੂਰਨਤਾ ਹੋਵੇਗੀ ਕੱਲ੍ਹ ਫਿਰ 7 ਵਜੇ ਸਵੇਰੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਇਹ ਯਾਤਰਾ ਆਰੰਭ ਹੋਵੇਗੀ ਪਲਾਜ਼ੇ ਤੋਂ ਸਾਰਾ ਗੜ੍ਹੀ ਕੋਤਵਾਲੀ ਦੇ ਵਿੱਚੋਂ ਰੋਂਗ ਸਾਈਡ ਹਾਲ ਗੇਟ ਭੰਡਾਰੀ ਪੁਲ ਕਚਹਿਰੀ ਚੌਂਕ ਗੁਮਟਾਲਾ ਰਾਜਾ ਸਾਸੀ ਅਜਨਾਲਾ ਚੁਗਾਵਾਂ ਰਾਮ ਤੀਰਥ ਖਾਸਾ ਅਤੇ ਫਿਰ ਗੁਰਦੁਆਰਾ ਛਿਆਟਾ ਸਾਹਿਬ ਕੱਲ੍ਹ ਜਾ ਕੇ ਸਮਾਪਤੀ ਹੋਵੇਗੀ ਫਿਰ 23 ਤਰੀਕ ਨੂੰ ਸਵੇਰੇ 7 ਵਜੇ ਗੁਰਦੁਆਰਾ ਛਿਆਟਾ ਸਾਹਿਬ ਤੋਂ ਚੱਲ ਕੇ ਯੂਨੀਵਰਸਿਟੀ ਖਾਲਸਾ ਕਾਲਜ ਫਾਰ ਵੋਮੈਨ ਦੇ ਸਾਹਮਣੇ ਫਿਰ 22 ਨੰਬਰ ਫਾਟਕ ਫਿਰ ਇਸਲਾਮਾਬਾਦ ਵਾਲਾ ਪੁਲ ਲਾਹੌਰੀ ਗੇਟ ਖਜ਼ਾਨਾ ਗੇਟ ਭਗਤਾਂ ਵਾਲਾ ਗੇਟ ਚਾਟੀ ਵੰਡ ਗੇਟ ਚਾਟੀ ਵਿੰਡ ਗੇਟ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਸੁਲਤਾਨ ਵਿੰਡ ਗੇਟ ਘਿਓ ਮੰਡੀ ਜਲ੍ਹਿਆਂਵਾਲਾ ਬਾਗ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜ਼ਾ 'ਤੇ ਆ ਕੇ ਇਹਦੀ ਸਮਾਪਤੀ ਹੋਵੇਗੀ ਫਿਰ 24 ਤਰੀਕ ਨੂੰ ਸ਼੍ਰੀ ਦਰਬਾਰ ਸਾਹਿਬ ਘੰਟਾ ਘਰ ਪਲਾਜ਼ਾ ਤੋਂ ਘਿਓ ਮੰਡੀ ਬੱਸ ਸਟੈਂਡ ਦੀ ਬੈਕ ਸਾਈਡ ਦਾ ਪੁਲ ਹੁਸੈਨਪੁਰਾ ਚੌਂਕ ਫੋਰੈਸਟ ਚੌਂਕ ਮਜੀਠਾ ਰੋਡ ਅਤੇ ਬਾਈਪਾਸ ਵੇਰਕਾ ਹੁੰਦਿਆਂ ਇਹ ਨਗਰ ਕੀਰਤਨ ਇਹ ਸਿੱਖ ਗੁਰੂ ਸਾਹਿਬਾਨਾਂ ਦੀਆਂ ਜੋ ਪਵਿੱਤਰ ਨਿਸ਼ਾਨੀਆਂ ਦੀ ਯਾਤਰਾ ਹੈ ਇਹ ਅੱਗੇ ਜਾਵੇਗੀ ਸੋ ਆਪ ਜੀ ਨੇ ਦਰਸ਼ਨ ਕਰਕੇ ਲਾਹੇ ਪ੍ਰਾਪਤ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।